SBS Radio.
Tusi sonde peo SBS Punjabi.
26 ਜਨਵਰੀ ਐਤਵਾਰ ਨੂੰ ਦੇਸ਼ ਭਰ ਵਿੱਚ ਆਯੋਜਿਤ ਨਾਗਰਿਕਤਾ ਸਮਾਰੋਹਾਂ ਵਿੱਚ ਆਸਟ੍ਰੇਲੀਆਈ ਨਾਗਰਿਕਤਾ ਦੀ ਸਹੁੰ ਚੁੱਕਣ ਤੋਂ ਬਾਅਦ ਹਜ਼ਾਰਾਂ ਹੋਰ ਪ੍ਰਵਾਸੀ ਹੁਣ ਅਧਿਕਾਰਿਤ ਤੌਰ 'ਤੇ ਆਪਣੇ ਆਪ ਨੂੰ ਆਸਟ੍ਰੇਲੀਆਈ ਆਖ ਸਕਦੇ ਹਨ। ਪਰ ਵੱਧਦੀ ਗਿਣਤੀ ਵਿੱਚ ਲੋਕ ਜਾਂ ਤਾਂ ਆਸਟ੍ਰੇਲੀਆ ਦੀ ਨਾਗਰਿਕਤਾ ਲੈਣ ਵਿੱਚ ਅਸਮਰੱਥ ਹਨ ਜਾਂ ਫਿਰ ਤਿਆਰ ਨਹੀਂ ਹਨ। ਆਓ ਜਾਣਦੇ ਹਾਂ ਇਸ ਬਾਰੇ ਤਫਸੀਲ ਵਿੱਚ। ਆਸਟ੍ਰੇਲੀਆ ਵਿੱਚ ਰਹਿਣ ਵਾਲੇ ਬਹੁਤ ਸਾਰੇ ਪ੍ਰਵਾਸੀਆਂ ਦਾ ਇਹ ਮੁੱਖ ਟੀਚਾ ਹੁੰਦਾ ਹੈ ਕਿ ਉਹ ਆਸਟ੍ਰੇਲੀਆ ਦੇ ਨਾਗਰਿਕ ਬਣ ਸਕਣ। ਪਰ ਅੰਕੜੇ ਦਰਸਾਉਂਦੇ ਹਨ ਕਿ ਆਸਟ੍ਰੇਲੀਆ ਦਾ ਨਾਗਰਿਕ ਬਣਨਾ ਸ਼ਾਇਦ ਹੁਣ ਬਹੁਤੇ ਲੋਕਾਂ ਦੇ ਮਨ ਨੂੰ ਭਾ ਨਹੀਂ ਰਿਹਾ। ਜਦੋਂ ਕਿ ਆਸਟ੍ਰੇਲੀਆ ਵਿੱਚ ਕੁੱਲ ਪ੍ਰਵਾਸੀਆਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ, ਦੂਜੇ ਪਾਸੇ ਆਸਟ੍ਰੇਲੀਆਈ ਨਾਗਰਿਕ ਬਣਨ ਲਈ ਅਰਜ਼ੀ ਦਾਇਰ ਕਰਨ ਵਾਲੇ ਲੋਕਾਂ ਦੀ ਗਿਣਤੀ ਸਾਲ 2014 ਤੋਂ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਈ ਹੈ। ਸਾਲ 2018-19 ਵਿੱਚ 1,38,000 ਪ੍ਰਵਾਸੀਆਂ ਨੇ ਨਾਗਰਿਕ ਬਣਨ ਲਈ ਅਰਜ਼ੀ ਦਾਇਰ ਕੀਤੀ ਸੀ, ਜੋ ਪਿਛਲੇ ਸਾਲ ਨਾਲੋਂ 42% ਘੱਟ ਹੈ। ਗ੍ਰਹਿ ਮਾਮਲਿਆਂ ਦੇ ਵਿਭਾਗ ਦੁਆਰਾ ਸੈਨੇਟ ਐਸਟੀਮੇਟਸ ਨੂੰ ਪ੍ਰਦਾਨ ਕੀਤੀ ਗਈ ਜਾਣਕਾਰੀ ਸੁਝਾਉਂਦੀ ਹੈ ਕਿ ਉਸ ਸਮੇਂ ਤੋਂ ਇਹ ਮੰਗ ਮੁੜ ਕੇ ਨਹੀਂ ਵਧੀ। ਅਕਤੂਬਰ ਦੇ ਅੰਤ ਤੱਕ 4 ਮਹੀਨਿਆਂ ਵਿੱਚ 48,255 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਮਾਈਗ੍ਰੇਸ਼ਨ ਕਾਉਂਸਲ ਆਫ ਆਸਟ੍ਰੇਲੀਆ ਦੇ CEO ਕਾਲਾ ਵਿਲਸ਼ ਨੇ ਨਾਗਰਿਕਤਾ ਅਰਜ਼ੀਆਂ ਵਿੱਚ ਆਈ ਗਿਰਾਵਟ ਦੇ ਕਈ ਕਾਰਨ ਸਮਝਾਉਂਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਇੱਕ ਅਰਜ਼ੀ ਉੱਤੇ ਫੈਸਲਾ ਲੈਣ ਵਿੱਚ ਤਕਰੀਬਨ 2 ਸਾਲਾਂ ਦੀ ਉਡੀਕ ਸ਼ਾਮਿਲ ਹੈ।
In part, it's a recognition that as we've had a couple of years of backlogs, people are holding off on their applications. I also think there was quite a few applications that went through as the citizenship changes were debated. And so you had a surge in applications followed by a lull.
ਸਾਲ 2017 ਵਿੱਚ ਅਜਿਹੀਆਂ ਅਰਜ਼ੀਆਂ ਦੀ ਗਿਣਤੀ ਤਦ ਵੱਧ ਗਈ ਸੀ ਜਦ ਸਰਕਾਰ ਨੇ ਨਾਗਰਿਕਤਾ ਲੈਣ ਵਾਲੇ ਕਾਨੂੰਨ ਵਿੱਚ ਕੁਝ ਤਬਦੀਲੀਆਂ ਦਾ ਪ੍ਰਸਤਾਵ ਦਿੱਤਾ ਸੀ, ਜਿਨ੍ਹਾਂ ਤਹਿਤ ਇਸ ਨੂੰ ਹਾਸਲ ਕਰਨ ਵਿੱਚ ਦਿੱਕਤ ਹੋ ਸਕਦੀ ਸੀ। ਸਾਲ 2016-17 ਅਤੇ 2017-18 ਵਿੱਚ 4,40,000 ਤੋਂ ਵੱਧ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸਨ, ਕਿਉਂਕਿ ਯੋਗ ਅਤੇ ਪੱਕੇ ਵਸਨੀਕ ਪ੍ਰਸਤਾਵਿਤ ਵੈਲਿਊਜ਼ ਟੈਸਟ ਅਤੇ ਯੂਨੀਵਰਸਿਟੀ ਪੱਧਰ ਦੀ ਅੰਗਰੇਜ਼ੀ ਦੀ ਜ਼ਰੂਰਤ ਦੇ ਡਰ ਤੋਂ ਆਪਣੀ ਨਾਗਰਿਕਤਾ ਅਰਜ਼ੀ ਦਾਇਰ ਕਰਨ ਵਿੱਚ ਦੇਰ ਨਹੀਂ ਕਰਨਾ ਚਾਹੁੰਦੇ ਸਨ। ਆਖਿਰਕਾਰ ਪ੍ਰਸਤਾਵਿਤ ਤਬਦੀਲੀਆਂ ਸੈਨੇਟ ਵਿੱਚ ਪਾਰਿਤ ਨਹੀਂ ਕੀਤੀਆਂ ਗਈਆਂ ਅਤੇ ਰਾਜਨੀਤਿਕ ਏਜੰਡੇ ਤੋਂ ਵੀ ਖਿਸਕ ਗਈਆਂ। ਇਸ ਤਰੀਕੇ ਅਰਜ਼ੀਆਂ ਵਿੱਚ ਹੋਇਆ ਵਾਧਾ ਅਤੇ ਵਧੇਰੇ ਸੁਰੱਖਿਆ ਜਾਂਚਾਂ ਨਾਲ ਬਕਾਇਆ ਅਰਜ਼ੀਆਂ ਦੀ ਗਿਣਤੀ ਵੱਧਦੀ ਹੀ ਗਈ। ਗ੍ਰਹਿ ਵਿਭਾਗ ਦਾ ਕਹਿਣਾ ਹੈ ਕਿ ਹੁਣ ਇਸ ਬਕਾਇਆ ਅਰਜ਼ੀਆਂ ਦੇ ਢੇਰ ਨੂੰ ਨਿਬੇੜਨ ਵਾਸਤੇ ਵਧੇਰੇ 115 ਕਰਮਚਾਰੀ ਕੰਮ ਕਰ ਰਹੇ ਹਨ ਅਤੇ ਅਕਤੂਬਰ ਦੇ ਅੰਤ ਤੱਕ ਅਰਜ਼ੀਆਂ ਦੀ ਗਿਣਤੀ ਨੂੰ ਘਟਾ ਕੇ 1,47,000 ਤੱਕ ਲੈ ਆਂਦਾ ਗਿਆ ਹੈ। 75% ਅਰਜ਼ੀਆਂ ਉੱਤੇ ਫੈਸਲਾ 16 ਮਹੀਨਿਆਂ ਵਿੱਚ ਲਿਆ ਜਾਂਦਾ ਹੈ ਅਤੇ 90% ਨੂੰ 21 ਮਹੀਨਿਆਂ ਤੱਕ ਦਾ ਸਮਾਂ ਲੱਗ ਜਾਂਦਾ ਹੈ।
For people who are waiting for citizenship, it is a significant outcome and often affects all sorts of aspects of their lives. And so to some extent, people are putting themselves on hold while they wait for their applications to come through.
ਵਿਹਾਰਕ ਮਾਮਲਿਆਂ ਨੂੰ ਇੱਕ ਪਾਸੇ ਰੱਖਿਆ ਜਾਵੇ ਤੇ ਕੁਝ ਲੋਕਾਂ ਲਈ ਇੱਕ ਨਵੇਂ ਦੇਸ਼ ਦਾ ਨਾਗਰਿਕ ਬਣਨ ਜਾਂ ਨਾ ਬਣਨ ਦੀ ਚੋਣ ਭਾਵਨਾਤਮਕ ਆਧਾਰਾਂ, ਪਛਾਣ ਅਤੇ ਰਾਸ਼ਟਰੀ ਸਵੈਮਾਨ 'ਤੇ ਕੀਤੀ ਜਾਂਦੀ ਹੈ। ਇੰਡੋਨੇਸ਼ੀਆਈ ਤੂਤੀ ਗੁਨਾਵਾਨ 50 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੀ ਹੈ ਅਤੇ ਉਸ ਦਾ ਆਸਟ੍ਰੇਲੀਆਈ ਨਾਗਰਿਕ ਬਣਨ ਦਾ ਕੋਈ ਇਰਾਦਾ ਨਹੀਂ।
Sometimes people ask me, you know, why haven't you become an Australian citizen? And I jokingly said, you know, I'll become an Australian citizen when Australia has become a republic. And so we all laugh about it.
ਉਸ ਦਾ ਕਹਿਣਾ ਹੈ ਕਿ ਉਹ ਆਸਟ੍ਰੇਲੀਆ ਨੂੰ ਨਿੰਦਣ ਦੀ ਕੋਸ਼ਿਸ਼ ਨਹੀਂ ਕਰ ਰਹੀ, ਪਰ ਉਸ ਦੇ ਇਸ ਮਜ਼ਾਕ ਵਿੱਚ ਇੱਕ ਗੁੱਝਿਆ ਹੋਇਆ ਤੇ ਗੰਭੀਰ ਨੁਕਤਾ ਹੈ। ਇੰਡੋਨੇਸ਼ੀਆ ਦੋਹਰੀ ਨਾਗਰਿਕਤਾ ਦੀ ਆਗਿਆ ਨਹੀਂ ਦਿੰਦਾ, ਜਿਸ ਕਰਕੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਪੁਰਾਣੇ ਅਤੇ ਨਵੇਂ ਘਰ ਅਤੇ ਪਛਾਣ ਦੇ ਵਿਚਕਾਰ ਚੋਣ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਮਿਸ ਗੁਣਾਵਾਨ ਦੇ ਮਾਪੇ 1940 ਦੇ ਦਹਾਕੇ ਵਿੱਚ ਇੰਡੋਨੇਸ਼ੀਆ ਦੀ ਸੁਤੰਤਰਤਾ ਅੰਦੋਲਨ ਵਿੱਚ ਕਾਰਜਸ਼ੀਲ ਸਨ ਅਤੇ ਉਹਨਾਂ ਦਾ ਵੱਡਾ ਭਰਾ ਮੁਲਕ ਦੇ ਉਸ ਵੇਲੇ ਦੇ ਡੱਚ ਹੁਕਮਰਾਨਾਂ ਵਿਰੁੱਧ ਲੜ ਰਹੇ ਵਿਦਿਆਰਥੀਆਂ ਵਿੱਚ ਸ਼ਾਮਿਲ ਸੀ। ਮਿਸ ਗੁਣਾਵਾਨ ਲਈ ਜਿਸ ਤਰੀਕੇ ਨਾਲ ਇੰਡੋਨੇਸ਼ੀਆ ਨੇ ਆਪਣੇ ਡੱਚ ਹੁਕਮਰਾਨਾਂ ਤੋਂ ਆਪਣੇ ਆਪ ਨੂੰ ਆਜ਼ਾਦ ਕਰਵਾਇਆ, ਉਹ ਆਸਟ੍ਰੇਲੀਆ ਦੇ ਬਰਤਾਨਵੀ ਬਸਤੀਵਾਦ ਅਤੇ ਮੂਲ ਆਸਟ੍ਰੇਲੀਆਈ ਲੋਕਾਂ ਦੇ ਅਤਿਆਚਾਰ ਤੋਂ ਬਿਲਕੁਲ ਉਲਟ ਹੈ।
Independent and proud nation. Well, to me, Australia doesn't behave like a fully independent country. It is blindly following the US, for example, and have a queen as a queen from another country, from as its own queen, you know.
ਆਸਟ੍ਰੇਲੀਆ ਵਿੱਚ ਗੈਰ ਨਾਗਰਿਕ ਵੋਟ ਪਾਉਣ ਦੇ ਅਧਿਕਾਰ ਤੋਂ ਖੁੰਝ ਜਾਂਦੇ ਹਨ ਅਤੇ ਕੁਝ ਸਰਕਾਰੀ ਨੌਕਰੀਆਂ ਜਿਵੇਂ ਕਿ ਪੁਲਿਸ ਅਧਿਕਾਰੀ ਲਈ ਆਵੇਦਨ ਕਰਨ ਲਈ ਅਯੋਗ ਹੁੰਦੇ ਹਨ। ਇਹਨਾਂ ਕਾਰਨਾਂ ਕਰਕੇ ਕਾਰੋਬਾਰੀ ਸਲਾਹਕਾਰ ਰਹਿਮਾ ਸੁਲੇਮਾਨ ਨੇ ਆਪਣੇ ਇੰਡੋਨੇਸ਼ੀਆਈ ਪਾਸਪੋਰਟ ਨੂੰ ਆਸਟ੍ਰੇਲੀਆਈ ਨਾਲ ਵਟਾਉਣ ਬਾਰੇ ਕਾਫ਼ੀ ਸੋਚਿਆ।
Current citizenship Indonesia or change it to Australian, and I decided I've been thinking about that for quite a while, and I decided to stay as Indonesian.
ਇਹ 47 ਸਾਲਾ ਪ੍ਰਵਾਸੀ ਜੋ ਕਿ ਸਾਲ 2013 ਤੋਂ ਬ੍ਰਿਸਬਨ ਵਿੱਚ ਰਹਿੰਦੀ ਹੈ, ਆਪਣੇ ਮੂਲ ਦੇਸ਼ ਵਿੱਚ ਵਿਦੇਸ਼ੀ ਨਹੀਂ ਬਣਨਾ ਚਾਹੁੰਦੀ, ਜਿੱਥੇ ਉਹ ਅਕਸਰ ਆਪਣੇ ਭੈਣਾਂ ਭਰਾਵਾਂ ਨੂੰ ਮਿਲਣ ਲਈ ਜਾਂਦੀ ਹੈ। ਇਹਨਾਂ ਦਾ ਕਹਿਣਾ ਹੈ ਕਿ ਕਾਸ਼ ਇੰਡੋਨੇਸ਼ੀਆ ਦੋਹਰੀ ਨਾਗਰਿਕਤਾ ਦੀ ਇਜਾਜ਼ਤ ਦਿੰਦਾ।
I live in Australia and I own property also in Australia. So I miss when I'm in Indonesia, I miss Australia. When I'm in Australia, I miss Indonesia. So I love both countries actually. And then I feel belonging to both countries.
ਨਾਗਰਿਕਤਾ ਦੀਆਂ ਅਰਜ਼ੀਆਂ ਵਿੱਚ ਆਈ ਮੰਦੀ ਜਾਰੀ ਰਹਿਣ ਦੀ ਉਮੀਦ ਹੈ, ਕਿਉਂਕਿ ਕੇਂਦਰੀ ਸਰਕਾਰ ਵੱਲੋਂ ਆਸਟ੍ਰੇਲੀਆ ਵਿੱਚ ਪੱਕੇ ਹੋਣ ਦਾ ਰਸਤਾ ਤੰਗ ਕਰਨ ਤੋਂ ਬਾਅਦ ਯੋਗ ਪ੍ਰਵਾਸੀਆਂ ਦੀ ਗਿਣਤੀ ਘਟ ਗਈ ਹੈ। ਜੁਲਾਈ ਵਿੱਚ ਪਰਮਨੈਂਟ ਰੈਜ਼ੀਡੈਂਸੀ ਵੀਜ਼ਾ ਦਾ ਸਾਲਾਨਾ ਕੈਪ ਯਾਨੀ ਹੱਦ 1,90,000 ਤੋਂ ਘਟਾ ਕੇ 1,60,000 ਕਰ ਦਿੱਤੀ ਗਈ। ਇਸ ਕੈਪ ਦੇ ਅਧਿਕਾਰਿਕ ਤੌਰ 'ਤੇ ਲਾਗੂ ਹੋਣ ਤੋਂ ਪਹਿਲਾਂ ਹੀ ਸਾਲ 2018-19 ਵਿੱਚ ਸਿਰਫ 1,60,000 ਪੱਕੇ ਵੀਜ਼ੇ ਹੀ ਜਾਰੀ ਕੀਤੇ ਗਏ ਸਨ। ਜਿੱਥੇ ਪਰਮਨੈਂਟ ਰੈਜ਼ੀਡੈਂਸੀ ਵੀਜ਼ੇ ਜਾਰੀ ਕਰਨ ਵਿੱਚ ਗਿਰਾਵਟ ਆਈ ਹੈ, ਉੱਥੇ ਹੀ ਟੈਂਪਰਰੀ ਯਾਨੀ ਅਸਥਾਈ ਵੀਜ਼ਾ ਧਾਰਕਾਂ ਦੀ ਸੰਖਿਆ ਜਿਵੇਂ ਕਿ ਅਸਥਾਈ ਹੁਨਰਮੰਦ ਕਾਮੇ, ਅੰਤਰਰਾਸ਼ਟਰੀ ਵਿਦਿਆਰਥੀ ਅਤੇ ਵਰਕਿੰਗ ਹੌਲੀਡੇ ਵੀਜ਼ਾ ਧਾਰਕਾਂ ਦੀ ਗਿਣਤੀ ਵਿੱਚ ਵਾਧਾ ਜਾਰੀ ਹੈ। ਮਿਸ ਵਿਲਸ਼ਰ ਦਾ ਕਹਿਣਾ ਹੈ ਕਿ ਬਹੁ ਸੱਭਿਆਚਾਰਕ ਆਸਟ੍ਰੇਲੀਆ ਦੇ ਭਵਿੱਖ ਉੱਤੇ ਇਸ ਦਾ ਅਸਰ ਪੈ ਸਕਦਾ ਹੈ।
I think it's really important that we keep a model of multiculturalism that focuses very much on citizenship as an outcome of coming to Australia. I think that's fundamentally important because it goes to the resilience and the community-oriented spirit of Australia.
ਗ੍ਰਹਿ ਵਿਭਾਗ ਦੇ ਇੱਕ ਬੁਲਾਰੇ ਨੇ ਕਬੂਲ ਕੀਤਾ ਹੈ ਕਿ ਆਸਟ੍ਰੇਲੀਆ ਦੀ ਪ੍ਰਵਾਸ ਨੀਤੀ ਵਿੱਚ ਤਬਦੀਲੀ ਨਾਗਰਿਕਤਾ ਅਰਜ਼ੀਆਂ ਵਿੱਚ ਆਈ ਗਿਰਾਵਟ ਵਿੱਚ ਯੋਗਦਾਨ ਪਾਉਣ ਵਾਲਾ ਇੱਕ ਕਾਰਕ ਹੈ। ਇਹਨਾਂ ਮੁਤਾਬਕ ਇਹ ਫੇਰ ਵੀ ਚਿੰਤਾ ਦਾ ਵਿਸ਼ਾ ਨਹੀਂ ਹੈ।
There has been a reduction in migrant intakes over recent years, which reduces the number of clients eligible for citizenship. The continuous growth in citizenship applications stretching back to 2011-2012 is not sustainable.
ਹਾਜ਼ਰੀਨ, ਆਸਟ੍ਰੇਲੀਆ ਦੀ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਵਿੱਚ ਆਈ ਗਿਰਾਵਟ ਬਾਰੇ ਤੁਹਾਡਾ ਕੀ ਕਹਿਣਾ ਹੈ? ਜੇ ਤੁਸੀਂ ਇਸ ਬਾਰੇ ਸਾਡੇ ਨਾਲ ਵਿਚਾਰ ਸਾਂਝੇ ਕਰਨਾ ਚਾਹੋ ਤਾਂ ਸਾਡੇ ਫੇਸਬੁੱਕ ਪੇਜ 'ਤੇ ਜ਼ਰੂਰ ਕਮੈਂਟ ਕਰ ਸਕਦੇ ਹੋ। SBS ਨਿਊਜ਼ ਲਈ ਰੋਜ਼ਮੈਰੀ ਬੋਲੀਅਰ ਵੱਲੋਂ ਤਿਆਰ ਕੀਤਾ ਗਿਆ ਫੀਚਰ ਤੁਸੀਂ ਸੁਣ ਰਹੇ ਸੀ SBS ਪੰਜਾਬੀ ਉੱਤੇ ਰੁਚਿਕਾ ਤਲਵਾਰ ਦੀ ਆਵਾਜ਼ ਵਿੱਚ।
Want to hear more stories like this? Listen on Apple Podcasts, Google Podcasts, Spotify, or wherever you get your podcasts from.